नमस्कार, ए आकाशवाणी है। खबरां दे इस बुलेटिन नाल मैं अमन देव। पहला चुनवीं खबरां। प्रधानमंत्री नरेंद्र मोदी ने आज टोक्यो विच जापान आर्थिक फोरम नूं संबोधन करदे कहा कि जापान की तकनोलॉजी ते भारत की प्रतिभा मिलके इस सदी की तकनीकी क्रांति की अगवाई कर सकते हैं। राष्ट्रपति द्रौपदी मुर्मू ने कहा कि आजादी तो बाद ही सरकारी खेत्र के उद्यम आर्थिक विकास ते समाजिक समावेश ते शक्तिशाली चाल कर रहे हैं। पंजाब के हड़ प्रभावित इलाकों में बचाव ते राहत कार्य जंगी पद्धर ते जारी ने। अज देश भर में राष्ट्रीय खेल दिवस मनाया जा रहा है ते बिहार में एशिया कप हाकी के उद्घाटनी मैच में अज मलेशिया ने बंगलादेश नूं 4-1 नाल हरा दिता है। प्रधानमंत्री नरेंद्र मोदी ने कहा कि जापान की तकनोलॉजी ते भारत की प्रतिभा मिलके इस सदी की तकनीकी क्रांति की अगवाई कर सकते हैं। टोक्यो में जापान आर्थिक फोरम नूं संबोधन करदे श्री मोदी ने कहा कि जापान तकनोलॉजी का अते भारत प्रतिभा का पावर हाउस है।
जापान टेक पावर हाउस है और भारत एक टैलेंट पावर हाउस है। भारत ने AI, सेमीकंडक्टर, क्वांटम कंप्यूटिंग, बायोटेक और स्पेस में बोल्ड और एम्बिशियस इनिशिएटिव लिए हैं। जापान की टेक्नोलॉजी और भारत का टैलेंट मिलकर इस सदी के टेक रिवॉल्यूशन का नेतृत्व कर सकते हैं।
उन्होंने कहा कि रक्षा ते पुलाड़ तो बाद भारत निजी खेत्र लई परमाणु ऊर्जा खेत्र दे दरवाजे भी खोल रहा है। श्री मोदी ने कहा कि जापान हमेशा भारत की विकास यात्रा विच एक महत्वपूर्ण भाईवाल रहा है। मैट्रो तो लैके निर्माण तक, सैमी कंडक्टर तो लैके स्टार्टअप्स तक, यह सहयोग हर खेत्र विच आपसी विश्वास का प्रतीक है। जापानी कंपनियां ने भारत विच 40 अरब डॉलर तो वध दा निवेश कीता है। श्री मोदी ने कहा कि निर्माण ते आटो खेत्र विच भारत जापान सहयोग बहुत सफल रहा है। इकट्ठे मिलकर असी बैटरियां, रोबोटिक्स, सैमी कंडक्टर, जहाज निर्माण अते परमाणु ऊर्जा के खेत्रां विच भी इसे तरह ही सफलता प्राप्त कर सकते हैं। उन्होंने मेक इन इंडिया ते मेक फॉर द वर्ल्ड का सद्दा दिता। प्रधानमंत्री ने इस गल ते जोर दिता कि अज भारत विच राजनीतिक अते आर्थिक स्थिरता है ते नीतियां विच पारदर्शिता है।
आज भारत में पोलिटिकल स्टेबिलिटी है, इकोनॉमिक स्टेबिलिटी है, पॉलिसी में पारदर्शिता है, प्रिडिक्टेबिलिटी है। आज भारत विश्व की सबसे तेज ग्रो करने वाली मेजर इकोनॉमी है और बहुत जल्द विश्व की तीसरी सबसे बड़ी इकोनॉमी बनने जा रहा है। वैश्विक ग्रोथ में भारत 18% योगदान दे रहा है।
इस मौके पर जापान के प्रधानमंत्री शिगेरू इशिबा ने कहा कि जापान की उन्नत तकनोलॉजी और भारत की विलक्षण प्रतिभा एक दूजे के पूरक ने जो साडे आर्थिक संबंधों नूं विस्तार करते हैं। उन्होंने कहा कि दोवां देशों दी कंपनियां विचकार सहयोग, दस्तावेज ते दस्तखत भारत विच होर निवेश करन लई जापान की मजबूत वचनबद्धता नूं दर्शाउंदे ने। चीफ जस्टिस BR गवई ने अज सुप्रीम कोर्ट के दो नवे जजां नूं अहुदे दी सहुं चुकाई है। जस्टिस आलोक आराध्य ते जस्टिस मनुभाई पंचोली ने सौं चुकी। सरकार ने दो दिन पहले उन्होंने नियुक्ति नूं मंजूरी दित्ती सी। भारतीय रिजर्व बैंक के साबक गवर्नर उर्जित पटेल नूं अंतरराष्ट्रीय मुद्रा फंड IMF का कार्यकारी निर्देशक नियुक्त किया गया है। अमले बारे मंत्रालय ने इस संबंध में एक आदेश जारी किया है। कैबिनेट की नियुक्तियां बारे कमेटी वालों जारी आदेश में पटेल नूं 3 साल की म्याद लई अंतरराष्ट्रीय मुद्रा फंड के कार्यकारी निर्देशक वजों नियुक्त करने नूं मंजूरी दे दित्ती गई है। उर्जित पटेल भारतीय रिजर्व बैंक के 24वें गवर्नर वजों सेवा निभा चुके ने। राष्ट्रपति द्रौपदी मुर्मू ने अज नवी दिल्ली विच सरकारी खेत्र के उद्यमों नूं स्कोप एमिनेंस अवार्ड 2022-23 प्रदान किए। इस मौके उन्होंने कहा कि आजादी तो बाद सरकारी खेत्र के उद्यम आर्थिक विकास ते समाजिक शमूलियत के शक्तिशाली चालक रहे ने। उन्होंने कहा कि इन उद्यमों ने सनअतीकरण, बुनियादी ढांचे के विकास, समाजिक उन्नति अते संतुलित खेतरी विकास की नींह रखी है।
स्वाधीनता के बाद से पब्लिक सेक्टर आर्थिक विकास और सामाजिक समावेश का एक शक्तिशाली माध्यम रहा है। पब्लिक सेक्टर एंटरप्राइजेस ने उद्योगीकरण, बुनियादी ढांचे के विकास, सामाजिक उत्थान की आधारशिला तैयार की थी। समय के साथ इन एंटरप्राइजेस का विकास हुआ। इन सभी परिवर्तनों के बीच सार्वजनिक क्षेत्र के उद्यम अपने प्रदर्शन से आर्थिक तथा राष्ट्रीय लक्ष्यों को प्राप्त करने में महत्वपूर्ण भूमिका निभा रहे हैं।
इस मौके ते वित्त राज मंत्री पंकज चौधरी ने कहा कि सरकारी खेत्र दे उद्यम राष्ट्र निर्माण विच महत्वपूर्ण योगदान पा रहे ने ते विश्व पद्धर ते अपनी छाप छड़ रहे ने। ये खबरां तुसी आकाशवाणी तो सुन रहे हो। ਸਾਡਾ ਐਕਸੈਂਡਲ ਹੈ @AIR RNU ਜਲੰਧਰ, ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਤੇ ਯੂਟਿਊਬ ਤੇ ਸਾਡਾ ਚੈਨਲ ਹੈ @AIR ਜਲੰਧਰ। ਪੰਜਾਬ ਦੇ ਸਰਹੱਦੀ ਜ਼ਿਲ੍ਹਿਆਂ ਗੁਰਦਾਸਪੁਰ, ਫਾਜ਼ਿਲਕਾ ਅਤੇ ਪਠਾਨਕੋਟ ਵਿਚ ਹੜ੍ਹਾਂ ਦਾ ਪਾਣੀ ਥੋੜਾ ਘਟਿਆ, ਪਰ ਅੰਮ੍ਰਿਤਸਰ ਅਤੇ ਫਿਰੋਜ਼ਪੁਰ ਜ਼ਿਲ੍ਹਿਆਂ ਨੂੰ ਅਜੇ ਵੀ ਹੜ੍ਹ ਦੀ ਮਾਰ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਟਿਆਲਾ ਪ੍ਰਸ਼ਾਸਨ ਨੇ ਰਾਜਪੁਰਾ ਅਤੇ ਡੇਰਾ ਬੱਸੀ ਸਾਹਿਬ ਡਿਵੀਜ਼ਨ ਅਧੀਨ ਆਉਂਦੇ ਪਿੰਡਾਂ ਲਈ ਹੜ੍ਹ ਦੀ ਚੇਤਾਵਨੀ ਜਾਰੀ ਕੀਤੀ ਹੈ, ਕਿਉਂਕਿ ਘੱਗਰ ਨਦੀ ਦੇ ਪਾਣੀ ਦਾ ਪੱਧਰ ਇਸ ਦੇ ਕੈਚਮੈਂਟ ਇਲਾਕਿਆਂ ਵਿਚ ਜ਼ਿਆਦਾ ਮੀਂਹ ਪੈਣ ਕਾਰਨ ਖਤਰੇ ਦੇ ਨਿਸ਼ਾਨ ਨੂੰ ਪਾਰ ਕਰ ਗਿਆ ਹੈ। ਸਾਡੇ ਜਲੰਧਰ ਵਾਲੇ ਪੱਤਰਕਾਰ ਨੇ ਖ਼ਬਰ ਦਿੱਤੀ ਹੈ ਕਿ ਸਾਰੇ ਪ੍ਰਭਾਵਿਤ ਜ਼ਿਲ੍ਹਿਆਂ ਵਿਚ ਬਚਾਅ ਅਤੇ ਰਾਹਤ ਕਾਰਜ ਜੰਗੀ ਪੱਧਰ ਤੇ ਚੱਲ ਰਹੇ ਨੇ ਅਤੇ ਭਾਰਤੀ ਫੌਜ, BSF, NDRF, SDRF, ਪੰਜਾਬ ਪੁਲਿਸ ਅਤੇ ਸਵੈ ਸਹਾਇਤਾ ਸੰਗਠਨ ਪ੍ਰਭਾਵਿਤ ਇਲਾਕਿਆਂ ਵਿਚੋਂ ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਪਹੁੰਚਾਉਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੇ ਨੇ। ਗੁਰਦਾਸਪੁਰ ਵਿਚ ਫਸੇ ਲੋਕਾਂ ਤੱਕ ਰਾਹਤ ਸਮੱਗਰੀ ਪਹੁੰਚਾਉਣ ਲਈ ਡਰੋਨਾਂ ਦੀ ਵਰਤੋਂ ਕੀਤੀ ਜਾ ਰਹੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਹੜ੍ਹ ਪ੍ਰਭਾਵਿਤ ਕਈ ਇਲਾਕਿਆਂ ਵਿਚ ਲੋਕਾਂ ਦੀ ਮਦਦ ਲਈ ਅੱਗੇ ਆਈ ਹੈ ਅਤੇ ਉਨ੍ਹਾਂ ਨੂੰ ਖਾਣ ਪੀਣ ਦੀਆਂ ਚੀਜ਼ਾਂ ਤੇ ਹੋਰ ਜ਼ਰੂਰੀ ਚੀਜ਼ਾਂ ਮੁਹੱਈਆ ਕਰਾ ਰਹੀ ਹੈ। ਭਾਰੀ ਬਾਰਿਸ਼ ਕਾਰਨ ਹਰਿਆਣਾ ਦੇ ਅੰਬਾਲਾ ਜ਼ਿਲ੍ਹੇ ਵਿਚੋਂ ਲੰਘਦੀ ਟਾਂਗਰੀ ਨਦੀ ਦੇ ਪਾਣੀ ਦਾ ਪੱਧਰ ਵੱਧ ਗਿਆ ਹੈ। ਇਸ ਨੂੰ ਦੇਖਦਿਆਂ ਪ੍ਰਸ਼ਾਸਨ ਨੂੰ ਚੌਕਸ ਕਰ ਦਿੱਤਾ ਗਿਆ। ਅੱਜ ਹਰਿਆਣਾ ਦੇ ਟਰਾਂਸਪੋਰਟ ਮੰਤਰੀ ਅਨਿਲ ਵਿਜ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਨਾਲ ਮੌਕੇ ਤੇ ਪਹੁੰਚੇ ਅਤੇ ਪ੍ਰਭਾਵਿਤ ਇਲਾਕਿਆਂ ਦਾ ਜਾਇਜ਼ਾ ਲਿਆ। ਇਸ ਮੌਕੇ ਤੇ ਉਨ੍ਹਾਂ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਹਾਲਤ ਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ ਅਤੇ ਪ੍ਰਸ਼ਾਸਨ ਕਿਸੇ ਵੀ ਹੰਗਾਮੀ ਹਾਲਤ ਨਾਲ ਨਿਪਟਣ ਲਈ ਪੂਰੀ ਤਰ੍ਹਾਂ ਤਿਆਰ ਹੈ। ਉਧਰ ਪੰਚਕੂਲਾ ਜ਼ਿਲ੍ਹੇ ਦੇ ਮੋਰਨੀ ਇਲਾਕੇ ਵਿਚ ਵੀ ਮੀਂਹ ਕਾਰਨ ਸੜਕਾਂ ਬੰਦ ਹੋ ਗਈਆਂ ਨੇ। ਜੰਮੂ ਕਸ਼ਮੀਰ ਵਿਚ ਮਹੱਤਵਪੂਰਨ ਜੰਮੂ ਸ੍ਰੀਨਗਰ ਰਾਸ਼ਟਰੀ ਸ਼ਾਹਰਾਹ ਊਧਮਪੁਰ ਰਾਮਬਨ ਇਲਾਕੇ ਵਿਚ ਢਿੱਗਾਂ ਡਿੱਗਣ ਕਾਰਨ ਅੱਜ ਲਗਾਤਾਰ ਚੌਥੇ ਦਿਨ ਵੀ ਵਾਹਨਾਂ ਦੀ ਆਵਾਜਾਈ ਲਈ ਬੰਦ ਹੈ। ਸਾਡੇ ਜੰਮੂ ਵਾਲੇ ਪੱਤਰਕਾਰ ਨੇ ਖ਼ਬਰ ਦਿੱਤੀ ਹੈ ਕਿ ਰਾਸ਼ਟਰੀ ਸ਼ਾਹਰਾਹ ਦੇ ਨਾਲ ਨਾਲ ਵੱਖ ਵੱਖ ਥਾਵਾਂ ਤੇ 600 ਤੋਂ ਵੱਧ ਵਾਹਨ ਫਸੇ ਹੋਏ ਨੇ। ਬਿਹਾਰ ਵਿਚ ਵੋਟਰ ਸੂਚੀਆਂ ਦੀ ਤੀਬਰ ਸੋਧ ਮੁਹਿੰਮ ਤਹਿਤ ਚੋਣ ਕਮਿਸ਼ਨ ਨੇ ਸ਼ੱਕੀ ਨਾਗਰਿਕਤਾ ਦੇ ਆਧਾਰ ਤੇ ਲਗਭਗ 3 ਲੱਖ ਲੋਕਾਂ ਨੂੰ ਨੋਟਿਸ ਜਾਰੀ ਕੀਤੇ ਨੇ। ਵਿਸ਼ੇਸ਼ ਤੀਬਰ ਸੋਧ ਦੌਰਾਨ ਇਨ੍ਹਾਂ ਲੋਕਾਂ ਨੇ ਆਪਣੇ ਦਸਤਾਵੇਜ਼ ਜਮ੍ਹਾਂ ਨਹੀਂ ਕਰਾਏ ਸਨ। ਜਾਂਚ ਤੋਂ ਪਤਾ ਲੱਗਾ ਕਿ ਉਨ੍ਹਾਂ ਦੀ ਨਾਗਰਿਕਤਾ ਸ਼ੱਕੀ ਹੈ ਅਤੇ ਇਨ੍ਹਾਂ ਵਿਚੋਂ ਜ਼ਿਆਦਾਤਰ ਬੰਗਲਾਦੇਸ਼ ਅਤੇ ਨੇਪਾਲ ਦੇ ਨਾਗਰਿਕ ਨੇ। ਚੋਣ ਕਮਿਸ਼ਨ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਜ਼ਿਆਦਾਤਰ ਨੋਟਿਸ ਪੂਰਬੀ ਚੰਪਾਰਨ, ਪੱਛਮੀ ਚੰਪਾਰਨ, ਮਧੂਬਨੀ, ਕਿਸ਼ਨਗੰਜ, ਪੂਰਨੀਆ, ਕਟਿਹਾਰ, ਅਰਰੀਆ ਅਤੇ ਸੁਪੌਲ ਜ਼ਿਲ੍ਹਿਆਂ ਵਿਚ ਰਹਿਣ ਵਾਲੇ ਲੋਕਾਂ ਨੂੰ ਭੇਜੇ ਗਏ ਨੇ। ਇਹ ਸਾਰੇ ਜ਼ਿਲ੍ਹੇ ਬਿਹਾਰ ਦੇ ਸਰਹੱਦੀ ਇਲਾਕਿਆਂ ਵਿਚ ਸਥਿਤ ਨੇ। ਅੱਜ ਦੇਸ਼ ਭਰ ਵਿਚ ਰਾਸ਼ਟਰੀ ਖੇਡ ਦਿਵਸ ਮਨਾਇਆ ਜਾ ਰਿਹਾ ਹੈ। ਇਹ ਦਿਨ ਹਰ ਸਾਲ 29 ਅਗਸਤ ਨੂੰ ਹਾਕੀ ਦੇ ਮਹਾਨ ਖਿਡਾਰੀ ਮੇਜਰ ਧਿਆਨ ਚੰਦ ਦੇ ਜਨਮ ਦਿਨ ਤੇ ਮਨਾਇਆ ਜਾਂਦਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਰਾਸ਼ਟਰੀ ਖੇਡ ਦਿਵਸ ਦੇ ਮੌਕੇ ਤੇ ਵਧਾਈ ਦਿੱਤੀ ਹੈ। ਇਕ ਸੋਸ਼ਲ ਮੀਡੀਆ ਪੋਸਟ ਵਿਚ ਸ੍ਰੀ ਮੋਦੀ ਨੇ ਹਾਕੀ ਦੇ ਮਹਾਨ ਖਿਡਾਰੀ ਮੇਜਰ ਧਿਆਨ ਚੰਦ ਨੂੰ ਸ਼ਰਧਾਂਜਲੀ ਭੇਂਟ ਕੀਤੀ। ਉਨ੍ਹਾਂ ਕਿਹਾ ਕਿ ਮੇਜਰ ਧਿਆਨ ਚੰਦ ਦੀ ਵਿਰਾਸਤ ਪੀੜ੍ਹੀਆਂ ਨੂੰ ਪ੍ਰੇਰਿਤ ਕਰਦੀ ਰਹੇਗੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਦੇ ਖੇਡ ਦ੍ਰਿਸ਼ ਵਿਚ ਨੌਜਵਾਨ ਪ੍ਰਤਿਭਾ ਨੂੰ ਉਤਸ਼ਾਹਿਤ ਕਰਨ ਤੋਂ ਲੈ ਕੇ ਵਿਸ਼ਵ ਪੱਧਰੀ ਬੁਨਿਆਦੀ ਢਾਂਚਾ ਵਿਕਸਿਤ ਕਰਨ ਤੱਕ ਦੇ ਪ੍ਰੋਗਰਾਮਾਂ ਨਾਲ ਇਨਕਲਾਬੀ ਤਬਦੀਲੀਆਂ ਆਈਆਂ ਨੇ। ਬਿਹਾਰ ਵਿਚ ਏਸ਼ੀਆ ਕੱਪ ਹਾਕੀ ਦੇ ਉਦਘਾਟਨੀ ਮੈਚ ਵਿਚ ਅੱਜ ਮਲੇਸ਼ੀਆ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਬੰਗਲਾਦੇਸ਼ ਨੂੰ 4-1 ਨਾਲ ਹਰਾ ਦਿੱਤਾ ਹੈ। ਦੂਜੇ ਮੈਚ ਵਿਚ ਕੋਰੀਆ ਨੇ ਚੀਨੀ ਤਾਈਪੇ ਨੂੰ 7-0 ਦੇ ਵੱਡੇ ਫਰਕ ਨਾਲ ਹਰਾਇਆ। ਭਾਰਤ ਤੋਂ ਇਲਾਵਾ ਜਾਪਾਨ, ਚੀਨ, ਕਜ਼ਾਕਿਸਤਾਨ, ਮਲੇਸ਼ੀਆ, ਦੱਖਣੀ ਕੋਰੀਆ, ਬੰਗਲਾਦੇਸ਼ ਅਤੇ ਚੀਨੀ ਤਾਈਪੇ ਇਸ ਟੂਰਨਾਮੈਂਟ ਵਿਚ ਹਿੱਸਾ ਲੈ ਰਹੇ ਨੇ। ਏਸ਼ੀਆ ਕੱਪ ਅਗਲੇ ਸਾਲ ਹੋਣ ਵਾਲੇ ਹਾਕੀ ਵਿਸ਼ਵ ਕੱਪ ਲਈ ਕੁਆਲੀਫਾਇਰ ਮੁਕਾਬਲਾ ਵੀ ਹੈ। ਭਾਰਤ ਅੱਜ ਆਪਣਾ ਪਹਿਲਾ ਮੈਚ ਚੀਨ ਖਿਲਾਫ ਖੇਡੇਗਾ। ਅੰਤ ਵਿਚ ਚੋਣਵੀਆਂ ਖ਼ਬਰਾਂ ਇਕ ਵਾਰ ਫਿਰ ਸੁਣ ਲਓ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਟੋਕੀਓ ਵਿਚ ਜਾਪਾਨ ਆਰਥਿਕ ਫੋਰਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜਾਪਾਨ ਦੀ ਤਕਨਾਲੋਜੀ ਅਤੇ ਭਾਰਤ ਦੀ ਪ੍ਰਤਿਭਾ ਮਿਲ ਕੇ ਇਸ ਸਦੀ ਦੀ ਤਕਨੀਕੀ ਕ੍ਰਾਂਤੀ ਦੀ ਅਗਵਾਈ ਕਰ ਸਕਦੇ ਨੇ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਕਿਹਾ ਕਿ ਆਜ਼ਾਦੀ ਤੋਂ ਬਾਅਦ ਹੀ ਸਰਕਾਰੀ ਖੇਤਰ ਦੇ ਉੱਦਮ ਆਰਥਿਕ ਵਿਕਾਸ ਅਤੇ ਸਮਾਜਿਕ ਸਮਾਵੇਸ਼ ਦੇ ਸ਼ਕਤੀਸ਼ਾਲੀ ਚਾਲਕ ਬਣੇ ਹੋਏ ਨੇ। ਪੰਜਾਬ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿਚ ਬਚਾਅ ਅਤੇ ਰਾਹਤ ਕਾਰਜ ਜੰਗੀ ਪੱਧਰ ਤੇ ਜਾਰੀ ਨੇ। ਅੱਜ ਦੇਸ਼ ਭਰ ਵਿਚ ਰਾਸ਼ਟਰੀ ਖੇਡ ਦਿਵਸ ਮਨਾਇਆ ਜਾ ਰਿਹਾ ਤੇ ਬਿਹਾਰ ਵਿਚ ਏਸ਼ੀਆ ਕੱਪ ਹਾਕੀ ਦੇ ਉਦਘਾਟਨੀ ਮੈਚ ਵਿਚ ਅੱਜ ਮਲੇਸ਼ੀਆ ਨੇ ਬੰਗਲਾਦੇਸ਼ ਨੂੰ 4-1 ਨਾਲ ਹਰਾ ਦਿੱਤਾ ਹੈ। ਇਸ ਦੇ ਨਾਲ ਹੀ ਰਾਸ਼ਟਰੀ ਖ਼ਬਰਾਂ ਦਾ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਪ੍ਰਦੇਸ਼ਿਕ ਖ਼ਬਰਾਂ ਦਾ ਬੁਲੇਟਿਨ ਸ਼ਾਮੀ 6:20 ਤੇ ਹੋਏਗਾ। ਨਮਸਕਾਰ।